ਸਟੂਡੀਓ 'ਚ ਮੋਜ਼ਸ ਮਹਿਮਾਨ ਸ਼ਖਸੀਅਤਾਂ ਸਾਡੇ ਕੋਲ ਆਈਆਂ ਹੋਈਆਂ। ਇੱਥੇ ਵਿਰਾਸਤ ਫਿਲਮ ਫੈਸਟੀਵਲ ਵੀ ਚੱਲ ਰਿਹਾ ਅਤੇ ਇੱਕ ਪੰਜਾਬੀ ਗਾਇਕੀ ਨਾਲ ਸੰਬੰਧਿਤ ਫੰਕਸ਼ਨ ਔਰਗਨਾਈਜ਼ ਕੀਤਾ ਗਿਆ ਇੱਥੋਂ ਦੀ ਇੱਕ ਲੋਕਲ ਅਦਾਰੇ ਵੱਲੋਂ। ਸੁਲਤਾਨ ਢਿੱਲੋਂ ਅਤੇ ਸਚਿਨ ਹੋਜਾ ਮਿਊਜ਼ਿਕ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਆ ਜੀ ਉਹ, ਅਤੇ ਦੋਨਾਂ ਮਹਿਮਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਐਨ।
ਥੈਂਕ ਯੂ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਲਿਸਨਰਸ ਸੁਣ ਰਹੇ ਆ ਉਹਨਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਫਿਲਮ ਇੰਡਸਟਰੀ ਆ, ਰੰਗਮੰਚ ਦੀ ਦੁਨੀਆ, ਇਹ ਆਪਣੇ ਆਪ 'ਚ ਇੱਕ ਬੜਾ ਬਿਜ਼ੀ ਜਿਹਾ ਕੰਮ ਆ। ਸਮੇਂ 'ਚ ਸਮਾਂ ਕੱਢਣਾ ਕਈ ਵਾਰ ਔਖਾ ਹੋ ਜਾਂਦਾ
ਜੀ।
ਰੁਝੇਵੇਂ ਬਹੁਤ ਹੋਣੇ,
ਬਹੁਤ ਜੀ, ਬਹੁਤ ਜ਼ਿਆਦਾ। ਇਨਫੈਕਟ ਮੈਨੂੰ ਇਹਨਾਂ ਨੇ, ਸੁਲਤਾਨ ਭਾਅ ਜੀ ਨੇ ਕਿਹਾ ਕਿ ਵੀ ਅਸੀਂ, ਮੈਨੂੰ ਸੈਮੀਫਾਈਨਲ ਲਈ ਵੀ ਰੁਕਣ ਲਈ, ਬਟ ਉਹੀ ਰੁਝੇਵਿਆਂ ਕਰਕੇ ਮੈਨੂੰ ਵਾਪਸ ਜਾਣਾ ਮੇਰਾ ਜ਼ਰੂਰੀ ਹੈ, ਬਟ ਮੈਂ ਦੁਬਾਰਾ ਆਊਂਗਾ ਗ੍ਰੈਂਡ ਫਿਨਾਲੇ ਲਈ, ਕਿਉਂਕਿ ਜੋ ਮੇਰੀ ਇਹਨਾਂ ਨਾਲ ਆਲਰੇਡੀ ਕਮਿਟਮੈਂਟ ਹੈ, ਅਤੇ ਇੱਕ ਆਲਰੇਡੀ ਫਿਲਮ ਦਾ ਕੰਮ ਸ਼ੁਰੂ ਕੀਤਾ ਹੈ ਜੀ ਮੈਂ, ਜੋਰਾ 10 ਨੰਬਰੀਆ। ਅਮਰਦੀਪ ਸਿੰਘ ਗਿੱਲ ਸਾਹਿਬ ਜੋ ਬਹੁਤ ਵੱਡੇ ਗੀਤਕਾਰ ਨੇ, ਉਹ ਐਜ਼ ਆ ਡਾਇਰੈਕਟਰ ਫੀਚਰ ਫਿਲਮ ਕਰ ਰਹੇ ਆ ਪਹਿਲੀ, ਅਤੇ ਉਸ ਫਿਲਮ ਦਾ ਮੈਂ ਮਿਊਜ਼ਿਕ ਸ਼ੁਰੂ ਕੀਤਾ ਸੀ ਕਰਨਾ, ਅਤੇ ਫਿਰ ਉਸ ਤੋਂ ਬਾਅਦ ਮੈਂ ਵਿਰਾਸਤ ਲਈ ਇੱਥੇ ਆ ਗਿਆ, ਔਰ ਫਿਰ ਥੋੜ੍ਹੇ ਦਿਨ ਬਾਅਦ ਹੁਣ ਆਵਾਜ਼ੇ ਪੰਜਾਬ ਲਈ ਆਉਣਾ। ਸੋ ਟਾਈਮ ਵਿੱਚ ਬਹੁਤ ਘੱਟ ਹੈ, ਸੋ ਉਹਨਾਂ ਦੀ ਫਿਲਮ ਸ਼ੂਟਿੰਗ ਦੇ ਫਲੋਰ 'ਤੇ ਜਾਣੀ ਆ, ਸੋ ਉਹਨਾਂ ਨੂੰ ਵੀ ਕੰਮ ਕਰਕੇ ਪੂਰਾ ਦੇਣਾ, ਬਸ ਚੱਲਦਾ ਰਹਿੰਦਾ। ਇਟਸ ਅ ਪਾਰਟ ਆਫ ਲਾਈਫ, ਆਦਤ ਹੋਈ ਹੋਈ ਹੈ ਸਾਨੂੰ ਹਾਲਾਂਕਿ ਇਹਨਾਂ ਚੀਜ਼ਾਂ ਦੀ, ਬਟ ਸਟਿਲ ਟਾਈਮ ਮੈਨੇਜ ਕਰਨਾ ਪੈਂਦਾ ਜੀ ਸਾਰਿਆਂ ਲਈ।
ਆਪਾਂ ਆਵਾਜ਼ੇ ਪੰਜਾਬ ਬਾਰੇ ਖਾਸਮ ਖਾਸ ਸਵਾਲ ਸੁਲਤਾਨ ਢਿੱਲੋਂ ਉਹਨਾਂ ਨੂੰ ਵੀ ਪੁੱਛਾਂਗੇ, ਪਰ ਉਸ ਤੋਂ ਪਹਿਲਾਂ ਜਿਹਨੂੰ ਕਹਿੰਦੇ ਹੁੰਦੇ ਆ ਨਾ, ਆ ਗਏ ਹੋ ਤੋ ਖਿਆਲ ਨਹੀਂ ਆਤਾ ਵਰਨਾ ਮੁਝੇ ਆਪਸੇ ਕੁਛ ਕਹਿਣਾ ਜ਼ਰੂਰ ਥਾ। ਹੁਣ ਤੁਸੀਂ ਮਹਿਮਾਨ ਬਣ ਕੇ ਆਏ ਹੋ ਤਾਂ ਮੇਰਾ ਜੀ ਕਰਦਾ ਵੀ ਉਹ ਸਵਾਲ ਪੁੱਛਾਂ ਤੁਹਾਨੂੰ ਜਿਹੜੇ ਪੁੱਛਣੇ ਬਣਦੇ ਆ ਇੱਕ ਕੁਰਸੀ ਦੇ ਇਸ ਪਾਸੇ ਬੈਠ ਕੇ
ਜੀ।
ਕਿੱਡਾ ਕੁ ਔਖਾ ਕੰਮ ਆ ਜੱਜਮੈਂਟ ਦੇਣਾ, ਕਿਉਂਕਿ ਦੁਨੀਆਂ 'ਚ ਹਰ ਕੋਈ ਬੰਦਾ ਇਹੀ ਸੁਣਨਾ ਚਾਹੁੰਦਾ ਵੀ ਉਹ ਜੇਤੂ ਆ
ਜੀ।
ਬਹੁਤ ਸਾਰੇ ਪ੍ਰੋਗਰਾਮਾਂ 'ਚ ਮੈਂ ਤੁਹਾਨੂੰ ਦੇਖਦਾ, ਪੈਨਲ 'ਚ ਬੈਠਣਾ
ਜੀ,
ਕਈ ਵਾਰ ਫਰਕ 19-21 ਦਾ ਹੁੰਦਾ
ਜੀ।
ਆਪਣੇ ਆਪ 'ਚ ਇੱਕ ਔਖਾ ਕੰਮ ਹੋ ਜਾਂਦਾ ਜੱਜ ਲਈ ਵੀ, ਹੈ ਨਾ, ਉਹਨੂੰ ਕਹਿਣਾ ਵੀ ਨਹੀਂ ਤੂੰ ਇਨ ਤੂੰ ਆਊਟ, ਇਮੋਸ਼ਨਲ ਲੈਵਲ 'ਤੇ ਵੀ ਹੋਣਾ, ਹੈ ਨਾ, ਪ੍ਰੋਫੈਸ਼ਨਲ ਲੈਵਲ 'ਤੇ ਵੀ ਹੋਣਾ।
ਸਹੀ ਸਵਾਲ ਤੁਸੀਂ ਕਰਿਆ, ਔਰ ਬਹੁਤ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ, ਖਾਸ ਤੌਰ 'ਤੇ ਜਿਹੜੇ ਬੱਚੇ ਸ਼ੁਰੂ ਤੋਂ ਲੈ ਕੇ ਟੂਵਰਡਸ ਸੈਮੀਫਾਈਨਲ ਤੱਕ, ਕਹਿ ਲਓ ਜਾਂ ਟੂਵਰਡਸ ਫਾਈਨਲ ਤੱਕ ਜਿਹੜੇ ਪਹੁੰਚਦੇ ਹੈ, ਉਹਨਾਂ ਦੇ ਨਾਲ ਸਾਡਾ ਇੱਕ ਇਮੋਸ਼ਨਲ ਬੌਂਡਿੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ, ਔਰ ਜਦੋਂ ਉਸ ਵਕਤ 'ਤੇ ਉਹਨਾਂ ਨੂੰ ਬਾਹਰ ਕਰਨਾ ਪੈਂਦਾ ਸ਼ੋਅ 'ਚੋਂ ਫੋਰ ਸਮ ਰੀਜ਼ਨ, ਕਿਉਂਕਿ ਕੰਪੀਟੀਸ਼ਨ ਹੈ, ਸ਼ੋਅ ਦੀ ਰਵਾਇਤ ਹੈ, ਜਾਣਾ ਤਾਂ ਪੈਣਾ ਹੀ ਹੈ, ਅਤੇ ਉਦੋਂ ਆਪਣੇ ਆਪ ਨੂੰ ਅੰਦਰੋਂ ਬਹੁਤ ਦੁੱਖ ਲੱਗਦਾ, ਕਿਉਂਕਿ ਮੈਂ ਸ਼ੋਅ 'ਚ ਵੀ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਅਤੇ ਅੱਜ ਵੀ ਉਹੀ ਗੱਲ ਦੁਹਰਾਊਂਗਾ ਮੈਂ, ਕਿ ਸਿੰਗਰ ਕਦੇ ਵੀ ਮਾੜਾ ਨਹੀਂ ਹੁੰਦਾ। ਜਿਹੜਾ ਸਿੰਗਰ ਸੈਮੀਫਾਈਨਲ ਤੱਕ ਆਇਆ ਉਹ ਮਾੜਾ ਸਿੰਗਰ ਨਹੀਂ ਹੈ, ਜੇ ਮਾੜਾ ਹੁੰਦਾ ਤਾਂ ਪਹੁੰਚਦਾ ਹੀ ਨਾ। ਦਿਨ ਹੁੰਦਾ ਜਦੋਂ ਉੱਪਰ ਵਾਲੇ ਦੀ ਰਹਿਮਤ ਹੁੰਦੀ ਹੈ ਕਲਾਕਾਰ 'ਤੇ, ਜਿਸ ਦਿਨ ਉਹਦੀ ਰਹਿਮਤ ਥੋੜ੍ਹੀ ਜਿਹੀ ਘੱਟ ਹੋਈ ਹੈ, ਉਹ ਦਿਨ ਉਹਦੇ ਲਈ ਚੰਗਾ ਨਹੀਂ ਹੁੰਦਾ, ਔਰ ਦੂਜੇ ਲਈ ਉਹ ਦਿਨ ਜ਼ਿਆਦਾ ਚੰਗਾ ਹੁੰਦਾ। ਸੋ ਇਟਸ ਆਲ ਅਬਾਊਟ ਡੇ। ਉਹੀ ਸਿੰਗਰ ਹੋ ਸਕਦਾ ਹੈ ਕਿ ਸ਼ਾਇਦ ਅਗਲੇ ਦਿਨ ਜੇ ਕੰਪੀਟੀਸ਼ਨ ਹੋਏ ਤਾਂ ਜਿਹੜਾ ਅੱਗੇ ਵੱਧ ਗਿਆ ਉਹਦੇ ਤੋਂ ਬੈਟਰ ਗਾ ਕੇ ਉਹ ਅੱਗੇ ਵੱਧ ਸਕਦਾ ਸੀ।
ਗੱਲ ਉਸ ਇਨਵਾਇਰਮੈਂਟ 'ਚ ਉਸ ਵੇਲੇ ਸਿੰਕ ਹੋਣ ਦੀ।
ਐਬਸੋਲਿਊਟਲੀ, ਉਹ ਉਸ ਮਾਹੌਲ 'ਚ ਉਸ ਮੌਕੇ 'ਤੇ ਜਿਹੜਾ ਬੰਦਾ ਬਾਜ਼ੀ ਖੇਡ ਗਿਆ ਸਹੀ ਤਰੀਕੇ ਨਾਲ, ਉਹ ਅੱਗੇ ਲੰਘ ਜਾਂਦਾ।
ਹਾਂਜੀ, ਸਿਆਲ 'ਚ ਤੜਕੇ ਉੱਠ ਕੇ ਬਥੇਰਿਆਂ ਨੇ ਕਸਰਤਾਂ ਕੀਤੀਆਂ ਹੁੰਦੀਆਂ, ਪਰ ਜਿੱਦਣ 100 ਮੀਟਰ ਦੀ ਰੇਸ ਹੁੰਦੀ ਹੈ ਕਈ ਵਾਰ ਮਿਲੀ ਸੈਕਿੰਡ ਦਾ ਫਰਕ ਰਹਿ ਜਾਂਦਾ।
ਬਿਲਕੁਲ,
ਮਿਹਨਤ ਤਾਂ ਸਭ ਨੇ ਕੀਤੀ ਹੁੰਦੀ ਆ, ਪਰ ਨਿੱਤਰਨਾ ਇੱਕ ਨੇ ਆ।
ਬਟ ਲੇਕਿਨ ਤਕਲੀਫ ਬਹੁਤ ਹੁੰਦੀ ਹੈ ਅੰਦਰੋਂ ਸਾਨੂੰ, ਮਤਲਬ ਕਈ ਵਾਰੀ ਤਾਂ ਦਿਨ ਮਨ ਇੰਨਾ ਭਰ ਆਉਂਦਾ ਕਿ ਸਮਝ ਨਹੀਂ ਲੱਗਦੀ ਕਿ ਕਰੀਏ ਕੀ, ਕਿਉਂਕਿ ਸਾਰੇ ਸਾਡੇ ਹੁਣ ਆਪਣੇ ਬੱਚਿਆਂ ਵਾਂਗ ਲੱਗਣ ਲੱਗ ਜਾਂਦੇ ਆ। ਲੇਕਿਨ ਠੀਕ ਹੈ, ਹੁਣ ਜੋ ਰਵਾਇਤ ਹੈ ਉਹਨੂੰ ਨਿਭਾਉਣਾ ਤਾਂ ਪੈਂਦਾ ਹੀ ਹੈ ਜੀ।
ਜੀ, ਥੋੜ੍ਹਾ ਜਿਹਾ ਪਿਛੋਕੜ ਵੱਲ ਨੂੰ ਜਾਵਾਂ ਮੈਂ। ਸੰਗੀਤ ਦੀ ਵਿੱਦਿਆ ਜਿਹੜੀ ਤੁਸੀਂ, ਹੈ ਨਾ, ਇੱਕ ਮਹਿਨਾਜ਼ ਹਸਤੀ ਚਰਨਜੀਤ ਹੋਜਾ ਸਾਹਿਬ, ਇੰਨਾ ਪਿਆਰ ਸਤਿਕਾਰ ਮੇਰਾ ਨਹੀਂ ਖਿਆਲ ਦੁਨੀਆ ਜਹਾਨ 'ਚ ਪੰਜਾਬੀ ਨੂੰ ਕਿਸੇ ਨੂੰ ਸੰਗੀਤ ਦੇ ਖੇਤਰ 'ਚ ਮਿਲਿਆ ਹੋਣਾ, ਜਿੰਨਾ ਉਹਨਾਂ ਨੂੰ ਮਿਲਿਆ, ਇੰਨਾ ਕੁ ਤੁਸੀਂ ਚਲੋ ਖੂਨ 'ਚ ਲੈ ਕੇ ਜੰਮੇ ਹੋ। ਸੋ ਉਸ ਪਲਾਂ ਬਾਰੇ ਦੱਸੋ ਕਿ ਕਿਵੇਂ ਤੁਹਾਨੂੰ ਉਹਨਾਂ ਨੇ ਇਸ ਪਾਸੇ ਵੱਲ ਨੂੰ ਲਾਇਆ, ਜਾਂ ਤੁਹਾਡਾ ਆਪਣਾ ਹੀ ਸੀਗਾ ਵੀ ਨਹੀਂ ਮੈਂ ਇਸ ਪਾਸੇ ਜਾਣਾ, ਸੰਗੀਤ ਵਾਲੇ ਪਾਸੇ ਜਾਣਾ। ਕਈ ਵਾਰ ਕਿਉਂਕਿ ਘਰਾਂ 'ਚ ਮਾਹੌਲ ਹੁੰਦਾ, ਡਾਕਟਰ ਕਹਿੰਦਾ ਮੇਰਾ ਮੁੰਡਾ ਡਾਕਟਰ ਨਾ ਬਣੇ, ਇੰਜੀਨੀਅਰ ਕਹਿੰਦਾ ਇੰਜੀਨੀਅਰ ਨਾ ਬਣੇ, ਤਾਂ ਕੰਮ ਹੀ ਬੜਾ ਮਾੜਾ, ਤਾਂ ਬਿਜ਼ੀ ਰਹਿੰਦਾ ਬੰਦਾ। ਅਤੇ ਤੁਸੀਂ ਤਾਂ ਫਿਰ ਗਈ ਉਸ ਪਾਸੇ, ਜਿਹੜੇ ਪਾਸੇ?
ਐਕਚੁਅਲੀ ਜੀ, ਡੈਡੀ ਦਾ ਤਾਂ ਖੈਰ ਮੈਂ ਉਹਨਾਂ ਦੇ ਬਾਰੇ ਕੋਈ ਸ਼ਬਦ ਹੀ ਹੈ ਨਹੀਂ ਮੇਰੇ ਕੋਲ ਜੀ, ਤਾਰੀਫ ਕਰਨ ਲਈ ਵੀ ਇੰਨੇ ਥੋੜ੍ਹੇ ਪੈ ਜਾਂਦੇ ਆ ਸ਼ਬਦ, ਕਿਉਂਕਿ ਉਹ ਲੈਜੈਂਡਸ ਜਿਹੜੇ ਹੁੰਦੇ ਆ ਉਹ ਸ਼ਖਸ ਨੇ ਜਿਨ੍ਹਾਂ ਨੇ ਲੈਜੈਂਡਸ ਨੂੰ ਜਨਮ ਦਿੱਤਾ। ਸੋ ਮੇਰੇ ਲਈ ਉਹ ਰੱਬ ਨੇ, ਔਰ ਮੇਰੇ ਵਰਗੇ ਬਹੁਤ ਸਾਰੇ ਪੰਜਾਬੀ ਸੰਗੀਤ ਨਾਲ ਜੁੜੇ ਲੋਕ ਨੇ ਜਿਨ੍ਹਾਂ ਲਈ ਉਹ ਰੱਬ ਵਰਗੇ ਹੈ। ਮੈਂ ਐਕਚੁਅਲੀ, ਮੈਂ ਬੜੀ ਫਨੀ ਸਟੋਰੀ ਹੈ, ਮੈਂ ਮਿਊਜ਼ਿਕ 'ਚ ਮੇਰਾ ਕੋਈ ਇੰਟਰਸਟ ਹੀ ਹੈ ਨਹੀਂ ਸੀ, ਮੈਂ ਪੜ੍ਹਦਾ ਸੀ ਔਰ ਮੈਂ ਮੈਡੀਕਲ ਸਟੂਡੈਂਟ ਹਾਂ ਜੀ, ਅਤੇ ਜਦੋਂ ਮੈਂ ਸਟੂਡੀਓ ਲਾਈਕ ਉਦਾਂ ਘਰ 'ਚ ਮਾਹੌਲ ਸੀ, ਕਲਾਕਾਰਾਂ ਦਾ ਆਉਣਾ ਜਾਣਾ ਸੀ, ਸਾਡਾ ਆਪਣਾ ਸਟੂਡੀਓ ਹੈ ਦਿੱਲੀ 'ਚ,
ਬਾਜੇ ਦੇ ਸੁਰ ਖੁੱਲ੍ਹਦੇ ਰਹਿੰਦੇ ਸੀ,
ਹਾਂਜੀ ਵਾਜਾ ਤਾਂ ਕੰਨਾਂ 'ਚ ਪੈਂਦਾ ਹੀ ਰਹਿੰਦਾ ਸੀ। ਡੈਡੀ ਨੇ ਜਦੋਂ ਸਟੂਡੀਓ ਕਦੇ ਬੁਲਾਉਣਾ ਕਿਸੇ ਕੰਮ ਲਈ, ਕੋਈ 100 ਕੰਮ ਹੁੰਦੇ ਆ ਵੀ ਇੱਧਰ ਚਲਾ ਜਾ ਉੱਧਰ ਚਲਾ ਜਾ, ਅਤੇ ਮੈਂ ਸਟੂਡੀਓ ਜਾਣਾ, ਉਹਨਾਂ ਦਾ ਜੋ ਵੀ ਕੰਮ ਉਹਨਾਂ ਨੇ ਕਹਿਣਾ ਕਰਕੇ ਨਾਲ ਦੇ ਨਾਲ ਵਾਪਸ ਭੱਜਣਾ। ਮੈਨੂੰ ਕਹਿੰਦੇ ਹੁੰਦੇ ਸੀ, ਯਾਰ ਤੂੰ ਸਟੂਡੀਓ ਬੈਠਦਾ ਕਿਉਂ ਨਹੀਂ, ਤੈਨੂੰ ਐਲਰਜੀ ਹੈ ਕੋਈ ਸਟੂਡੀਓ ਤੋਂ? ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਜੀ ਦੇਖੋ ਨਾ ਮੈਂ ਇਹ ਕੰਮ ਕਰਨਾ, ਅਤੇ ਮੈਂ ਜਦ ਕਰਨਾ ਹੀ ਨਹੀਂ, ਮੈਂ ਇੱਥੇ ਬੈਠ ਕੇ ਕਰਨਾ ਕੀ ਹੈ? ਰੀਜ਼ਨ ਕੀ ਸੀ ਉਹਦਾ? ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਕਿ ਬਹੁਤ ਅਨਸਰਟਨਿਟੀ ਵਾਲੀ ਲਾਈਨ ਹੈ, ਮਿਹਨਤ ਦੇ ਨਾਲ ਨਾਲ ਤੁਹਾਡੀ ਜੋ ਕਿਸਮਤ ਹੈ ਉਹ ਬਹੁਤ ਆਈ ਥਿੰਕ ਵੱਡਾ ਰੋਲ ਪਲੇ ਕਰਦੀ ਹੈ। ਬਹੁਤ ਗੁਣੀ ਲੋਕ ਜਿਹੜੇ ਹੈ ਉਹ ਦੇਖੇ ਹੈ ਸਟਰਗਲ ਕਰਦੇ ਹੋਏ। ਸੋ ਮੈਂ ਮੇਰੀ ਆਪਣੀ ਆਪਣੀ ਸੋਚ ਸੀ, ਇਹ ਮੈਂ ਇਹ ਨਹੀਂ ਕਹਿੰਦਾ ਕਿ ਜਨਰਲ ਥਾਟ ਹੈ, ਮੇਰੀ ਆਪਣੀ ਸੋਚ ਸੀ। ਲੇਕਿਨ ਡੈਡੀ ਬਿਮਾਰ ਹੋਏ ਸੀ ਜੀ 1996 'ਚ, ਉਹਨਾਂ ਨੂੰ ਥਰੋਟ ਕੈਂਸਰ ਹੋਇਆ ਸੀ, ਅਤੇ ਉਹ ਵਕਤ ਐਸਾ ਸੀ, ਉਹ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀ। ਮਤਲਬ ਮੈਨੂੰ ਇੱਕ ਦਿਨ 'ਚ ਮੈਂ ਬੱਚੇ ਤੋਂ ਇੱਕ ਮੈਚਿਓਰ ਇਨਸਾਨ ਬਣ ਗਿਆ ਸੀ, ਅਤੇ ਮੈਂ ਪੜ੍ਹਾਈ ਛੱਡਤੀ ਸੀ, ਮੈਂ ਸਟੂਡੀਓ ਜਾਣਾ ਸ਼ੁਰੂ। ਹਾਲਾਂਕਿ ਡੈਡੀ ਵੱਲੋਂ ਕੋਈ ਪ੍ਰੈਸ਼ਰ ਨਹੀਂ ਸੀ, ਉਹਨਾਂ ਨੇ ਇੱਦਾਂ ਕਦੇ ਨਹੀਂ ਕਿਹਾ ਤੁਸੀਂ ਪੜ੍ਹਾਈ ਛੱਡ ਕੇ ਵੀ ਕੰਮ ਕਰੋ ਜਾਂ ਕੋਈ, ਉਹਨਾਂ ਨੇ ਮੈਨੂੰ ਕਿਹਾ ਤੂੰ ਆਪਣੀ ਪੜ੍ਹਾਈ ਪਰਸਿਊ ਕਰ ਲੈ, ਜੋ ਕਰਨਾ ਕਰ। ਮੈਂ ਕਿਹਾ ਨਹੀਂ ਜੀ, ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਹੁਣ ਕੰਮ ਕਰਨਾ ਚਾਹੀਦਾ। ਉਸੇ ਦਿਨ ਤੋਂ ਮੈਂ ਸਟੂਡੀਓ ਜਾਣਾ ਸ਼ੁਰੂ ਕਰਤਾ, ਪਹਿਲਾਂ ਸਾਊਂਡ ਇੰਜੀਨੀਅਰ ਦੇ ਤੌਰ 'ਤੇ ਕੰਮ ਕੀਤਾ ਆਪਣੇ ਹੀ ਸਟੂਡੀਓ 'ਚ। ਸਭ ਤੋਂ ਪਹਿਲਾਂ ਤਾਂ ਆਪਣੇ ਸਟੂਡੀਓ 'ਚ ਝਾੜੂ ਮਾਰਨਾ ਸਿੱਖਿਆ ਮੈਂ, ਤਾਰਾਂ ਲਪੇਟਣੀਆਂ ਸਿੱਖੀਆਂ ਜਿਹੜੇ ਸਟੂਡੀਓ 'ਚ ਕੇਬਲਸ ਹੁੰਦੇ, ਮੈਂ ਸ਼ੁਰੂ ਤੋਂ ਇਹੀ ਕਰਦਾ ਸੀ। ਉਸ ਤੋਂ ਬਾਅਦ ਮੈਂ ਮਸ਼ੀਨਾਂ ਦੀ ਸਟੱਡੀ ਕਰਨੀ ਸ਼ੁਰੂ ਕੀਤੀ, ਕਿਤਾਬਾਂ ਲੈ ਕੇ ਮੈਂ ਸਾਰੀ ਰਾਤ ਪੜ੍ਹਦਾ ਹੁੰਦਾ ਸੀ। ਹੌਲੀ ਹੌਲੀ ਕਰਕੇ ਬਸ ਉਹ, ਫਿਰ ਸਾਡੇ ਜੋ ਇੰਜੀਨੀਅਰ ਸੀਗੇ ਉਹਨਾਂ ਤੋਂ ਥੋੜ੍ਹਾ ਜਿਹਾ ਕੰਮ ਸਿੱਖਿਆ, ਅਤੇ ਜਦੋਂ ਉੱਪਰ ਵਾਲਾ ਨਾਲ ਹੁੰਦਾ ਫਿਰ ਕਿਸੇ ਦੀ ਲੋੜ ਨਹੀਂ ਪੈਂਦੀ ਬੰਦੇ ਨੂੰ। ਸੋ ਉਸ ਮਿਹਨਤ ਨੇ ਬਸ ਅੱਜ ਤੁਹਾਡੇ ਸਾਹਮਣੇ ਇੱਥੇ ਬਿਠਾਇਆ ਹੋਇਆ।
ਨਹੀਂ, ਬਹੁਤ ਵੱਡੀ ਗੱਲ ਆ, ਬੜਾ ਸਤਿਕਾਰ ਤੁਸੀਂ ਵੀ ਹੈ ਨਾ ਖੱਟਿਆ
ਜੀ।
ਅਤੇ ਸੁਲਤਾਨ, ਮੈਂ ਤੁਹਾਡੇ ਵੱਲ ਆਵਾਂ। ਇਹ ਜਿਹੜਾ ਆਵਾਜ਼ੇ ਪੰਜਾਬ ਮੁਕਾਬਲਾ ਤੁਸੀਂ ਕਰਾਉਣ ਜਾ ਰਹੇ ਹੋ, ਆਸਟ੍ਰੇਲੀਆ ਪੱਧਰ 'ਤੇ ਕਾਫੀ ਸਾਰੇ ਇਹਦੇ ਆਡੀਸ਼ਨ ਹੋ ਵੀ ਚੁੱਕੇ ਆ, ਇਹ ਖਿਆਲ ਕਦ ਮਨ ਮੰਦਰ 'ਚ ਆਇਆ?
ਇਹ ਖਿਆਲ ਜੀ, ਸਾਡੀ ਇੱਕ ਅਕੈਡਮੀ ਆ, ਫੋਕ ਐਂਡ ਰੌਕ ਮਿਊਜ਼ਿਕ ਐਂਡ ਡਾਂਸ ਅਕੈਡਮੀ, ਅਤੇ ਉਹਦੇ ਵਿੱਚ ਮੇਰੇ ਨਾਲ ਕਾਫੀ ਮੇਰੇ ਮਿੱਤਰ ਪਿਆਰੇ ਜੁੜੇ ਹੋਏ ਨੇ, ਜਿਵੇਂ ਕਿ ਨਰਵੈਰ ਸਿੰਘ ਕੰਡੋਲਾ ਹੋ ਗਿਆ, ਉਹ ਮੁੰਡਾ ਢੋਲ ਵਜਾਉਂਦਾ, ਜੈਦੀਪ ਗੁਰਾਇਆ ਹੋ ਗਿਆ, ਕੀਬੋਰਡ ਵਜਾਉਂਦਾ, ਅਤੇ ਸਾਡੇ ਹੋਰ ਮਿਊਜ਼ੀਸ਼ੀਅਨ ਨੇ ਅਰੁਣ ਜੀ, ਪਾਂਡੇ ਜੀ, ਅਤੇ ਜਦੋਂ ਅਸੀਂ ਇਕੱਠੇ ਹੋਏ ਸਾਰੇ ਤਾਂ ਉਦੋਂ ਮੇਰੇ ਮਨ 'ਚ ਵਿਚਾਰ ਆਇਆ ਕਿ ਕੁਛ ਨਾ ਇਸ ਤਰ੍ਹਾਂ ਦਾ ਕੀਤਾ ਜਾਵੇ ਵੀ ਜਿਹੜੇ ਉਰੇ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜਾ ਆਪਣੇ ਸਿੰਗਰ ਨੇ, ਤੁਹਾਨੂੰ ਪਤਾ ਹੀ ਜਿਵੇਂ ਮੈਲਬਰਨ ਦੇ ਵਿੱਚ ਬਹੁਤ ਜ਼ਿਆਦਾ
ਟੈਲੈਂਟ ਬਹੁਤ,
ਹਾਂਜੀ, ਉਹਨਾਂ ਨੂੰ ਕਈ ਵਾਰ ਟਾਈਮ ਨਹੀਂ ਮਿਲਦਾ, ਜਿਵੇਂ ਆਪਣੇ ਸ਼ੋਅ ਹੁੰਦੇ ਨੇ ਉਰੇ ਅਤੇ ਵਿਚਾਰੇ ਪਿੱਛੇ ਸਟੇਜ 'ਤੇ ਖੜ੍ਹੇ ਰਹਿ ਜਾਂਦੇ ਨੇ,
ਪੈਰ ਸੌਂ ਜਾਂਦੇ ਆ
ਬਿਲਕੁਲ, ਹਾਂਜੀ, ਅਤੇ ਵੀ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਇੱਕ, ਅਤੇ ਫਿਰ ਮੈਂ ਵਿਚਾਰ ਕੀਤਾ ਸਾਰੀ ਟੀਮ ਨਾਲ ਅਤੇ ਸਨੀ ਦੱਤ ਜੀ ਨਾਲ, ਉਹਨਾਂ ਨੇ ਫਿਰ ਇਹੀ ਸੋਚਿਆ ਵੀ ਆਪਾਂ ਇੱਕ ਇਸ ਤਰ੍ਹਾਂ ਦਾ ਸ਼ੋਅ ਕਰਾਉਂਦੇ ਹਾਂ ਜਿਹਦੇ ਵਿੱਚ ਇਹ ਸਾਰੇ ਮੁੰਡੇ ਨੂੰ ਮੌਕਾ ਮਿਲੇ ਅਤੇ ਇਹ ਆਪਣਾ ਟੈਲੈਂਟ ਸ਼ੋਅ ਕਰ ਸਕਣ। ਉਦੋਂ ਫਿਰ ਜੁੜਦੇ ਗਏ ਨਾਲ ਲੋਕ।
SBS Radio. ਜਿਵੇਂ ਹੁਜਾ ਸਾਹਿਬ ਨੇ ਦੱਸਿਆ, ਦੁਨੀਆ ਦਾ ਸਾਰਿਆਂ ਨਾਲੋਂ ਔਖਾ ਕੰਮ ਆ ਕਿਸੇ ਨੂੰ ਇਹ ਕਹਿਣਾ ਤੂੰ ਜਿੱਤਿਆ ਤੂੰ ਹਾਰਿਆ।
ਬਿਲਕੁਲ,
ਜਿੱਤਣ ਵਾਲੇ ਸਿਰਫ 2-3 ਹੋਣੇ ਆ, ਹਾਰਨ ਵਾਲੇ ਸੈਂਕੜੇ ਹੋਣੇ ਆ।
ਹਾਂਜੀ
ਬਿਲਕੁਲ, ਉਸ ਕਿੰਤੂ ਪ੍ਰੰਤ ਨੂੰ ਲੈ ਕੇ ਉਹ ਨਿੰਦਿਆ ਨੁਕਸ ਨਘੋਜ ਜੋ ਅੱਜ ਕੱਲ੍ਹ ਹਰ ਫੇਸਬੁੱਕ ਪੇਜ ਦਾ ਦਸਤੂਰ ਬਣੀ ਹੋਈ ਹੈ,
ਹਾਂਜੀ ਬਿਲਕੁਲ,
ਉਸ ਗੱਲ ਨੂੰ ਲੈ ਕੇ ਕਦੇ ਮਨ 'ਚ ਨਿਰਾਸ਼ਾਵਾਦੀ ਸੋਚ ਤਾਂ ਨਹੀਂ ਆਈ, ਡਰ ਤਾਂ ਨਹੀਂ ਲੱਗਿਆ ਵੀ ਕਿਤੇ ਪੁੱਠਾ ਪੰਗਾ ਲੈ ਲਿਆ?
ਬਿਲਕੁਲ ਜੀ, ਡਰ ਜ਼ਰੂਰ ਲੱਗਦਾ ਸੀਗਾ, ਪਰ ਜਦੋਂ ਤੱਕ ਅਸੀਂ ਇਹ ਡਿਸੀਜਨ ਨਹੀਂ ਲਿੱਤਾ ਸੀ ਜੱਜਸ ਵਾਲਾ, ਜਿਵੇਂ ਸਚਿਨ ਭਾਅ ਜੀ ਹੋ ਗਏ ਜਾਂ ਤੇਜਵੰਤ ਕਿੱਟੂ ਭਾਅ ਜੀ, ਮਾਸ਼ਾਲੀ ਜੀ ਹੋ ਗਏ, ਜਦੋਂ ਤੱਕ ਅਸੀਂ ਇਹ ਸੋਚਿਆ ਨਹੀਂ ਸੀਗਾ ਵੀ ਉਹਨਾਂ ਨੂੰ ਬੁਲਾਉਣਾ, ਉਦੋਂ ਤੱਕ ਤਾਂ ਬਹੁਤ ਡਰ ਲੱਗਦਾ ਸੀ, ਪਰ ਹੁਣ ਸਾਨੂੰ ਆਪਣੇ ਆਪ ਨੂੰ ਅੰਦਰੋਂ ਸੈਟਿਸਫੈਕਸ਼ਨ ਆ ਕਿ ਸਾਡੇ
ਬਾਦਸ਼ਾਹ
ਜੁੜੇ ਹੋਏ ਨੇ, ਅਤੇ ਉਹ ਜੋ ਫੈਸਲਾ ਕਰਨਗੇ ਉਹ ਦੁਨੀਆ ਲਈ ਵੀ ਅਤੇ ਸਾਡੇ ਲਈ ਵੀ ਠੀਕ ਹੀ ਹੋਏਗਾ
ਜੀ। ਅਤੇ ਫਿਰ ਜਿੱਤਣ ਹਾਰਨ, ਚਲੋ ਹਾਰ ਤਾਂ ਨਹੀਂ ਕਹੀ ਜਾ ਸਕਦੀ, ਹਰ ਕੋਈ ਆਪਣੇ ਵੱਲੋਂ ਬੜੀਆਂ ਆਸਾਂ ਲੈ ਕੇ ਆਉਂਦਾ, ਹਰ ਕੋਈ ਸ਼ੀਸ਼ਾ ਦੇਖਦਾ ਤਾਂ ਉਹਨੂੰ ਲੱਗਦਾ ਵੀ ਮੇਰੇ ਵਰਗਾ ਕੌਣ ਆ,
ਕੌਣ ਹੈ ਬਿਲਕੁਲ,
ਅਤੇ ਆਵਾਜ਼ ਨੂੰ ਹੈ ਨਾ ਆਪਾਂ ਸੁਰਬੱਧ ਢੰਗ ਨਾਲ, ਚਲੋ ਇਹਨਾਂ ਨੇ ਪੈਰਾਮੀਟਰਸ ਨੇ ਡਿਫਾਈਨ ਸੈਟ ਆਫ, ਉਹਦੇ ਲਿਹਾਜ਼ ਨੂੰ ਦੱਸਣਾ ਵੀ ਭਾਈ ਆਹ ਬੰਦਾ ਅੱਗੇ ਜਾਊਗਾ ਜਾਂ ਪਿੱਛੇ ਰਹੂਗਾ।
ਬਿਲਕੁਲ,
ਇਨਾਮ ਕਿੱਡੇ ਕੁ ਰੱਖੇ ਹੋਏ ਆ, ਕੋਈ ਇਸ ਕਿਸਮ ਦੀ ਗੱਲ ਹੀ ਆ ਜਾਂ ਸਿਰਫ ਖਿਤਾਬੀ ਤੌਰ 'ਤੇ ਉਹਨਾਂ ਨੂੰ ਡਿਕਲੇਅਰ ਕਰਨਾ?
ਬਿਲਕੁਲ ਜੀ, ਅਸੀਂ ਜਿਹੜੇ ਫਸਟ ਆਏਗਾ ਵਿਨਰ ਹੋਏਗਾ ਜਿਹੜਾ, ਉਹਦੇ ਲਈ ਆਡੀਓ ਅਤੇ ਵੀਡੀਓ ਦਾ ਟਰੈਕ ਕਰਾਂਗੇ ਅਸੀਂ, ਜੋ ਕਿ ਵੱਡੇ ਲੈਵਲ 'ਤੇ ਲਾਂਚ ਕਰਾਂਗੇ ਸਾਰੇ ਕੰਪਨੀ, 2-3 ਕੰਪਨੀਜ਼ ਨਾਲ ਵੀ ਗੱਲ ਚੱਲ ਰਹੀਆਂ ਨੇ, ਜੇ ਹੋ ਸਕੇ ਤਾਂ ਅਸੀਂ ਕਿਸੇ ਵੱਡੀ ਕੰਪਨੀ 'ਚੋਂ ਰਿਲੀਜ਼ ਕਰਾਂਗੇ ਉਹਨਾਂ
ਨੂੰ। ਅਤੇ ਫਿਰ ਸਾਰੇ ਸ਼ਹਿਰਾਂ 'ਚ ਇਹ ਕਾਸਟਿੰਗ ਕੀਤੀ ਗਈ ਆ?
ਹਾਂਜੀ, ਆਸਟ੍ਰੇਲੀਆ ਦੇ 4 ਸ਼ਹਿਰਾਂ ਦੇ ਵਿੱਚ ਕੀਤੀ ਆ, ਵੱਡਿਆਂ 'ਚ।
ਕਿਹੜੇ ਕਿਹੜੇ ਸ਼ਹਿਰ ਨੇ?
ਸਭ ਤੋਂ ਪਹਿਲਾਂ ਸਾਡਾ ਬ੍ਰਿਸਬੇਨ ਦੇ ਵਿੱਚ ਹੋਇਆ ਜੀ, ਉਸ ਤੋਂ ਬਾਅਦ ਸਿਡਨੀ ਦੇ ਵਿੱਚ, ਅਤੇ ਤੀਸਰਾ ਆਡੀਸ਼ਨ ਸਾਡਾ ਐਡੀਲੇਡ ਦੇ ਵਿੱਚ ਸੀ, ਅਤੇ ਚੌਥਾ ਲਾਸਟ ਸਾਡਾ ਮੈਲਬਰਨ ਦੇ ਵਿੱਚ। ਚੱਲ ਭਾਜੀ ਤੁਸੀਂ ਨਾ ਕਿਸੇ ਮਹਿਫਿਲ 'ਚ ਬੈਠ ਕੇ ਚਾਰ ਬੰਦੇ ਜੇ ਤੁਸੀਂ ਕਹਿ ਦਿਓ ਵੀ ਕਿਸੇ ਨੂੰ ਥੋੜ੍ਹਾ ਪੁਸ਼ ਕਰ ਦਿਓ ਵੀ ਤੁਸੀਂ ਗਾ ਦਿਓ, ਤਾਂ ਉਹ ਜੇ ਉਸ ਦਿਨ ਦਾ ਗਾਇਆ ਹੋਇਆ ਉਸ ਤੋਂ ਬਾਅਦ ਉਹ ਸਿੰਗਰ ਬਣ ਜਾਂਦਾ ਬੰਦਾ, ਉਸ ਤੋਂ ਬਾਅਦ ਕਹਿਣ ਦੀ ਲੋੜ ਨਹੀਂ ਪੈਂਦੀ।
ਕਈਆਂ ਨੂੰ ਭੁਲੇਖੇ ਵੀ ਪੈ ਜਾਂਦੇ ਆ, ਫੇਸਬੁੱਕ ਜਾਂ ਕਵੀ ਆਪੇ ਲਿਖੇ ਆਪੇ ਪੜ੍ਹੇ ਆਪੇ ਆਖੇ ਵਾਹ ਬਈ ਵਾਹ, ਇਹੋ ਜਿਹਾ ਮਾਹੌਲ ਵੀ ਬਣਿਆ ਹੋਇਆ।
ਬਿਲਕੁਲ ਇਹੋ ਜਿਹਾ ਮਾਹੌਲ ਭਾਜੀ ਜ਼ਿਆਦਾ ਬਣਿਆ ਹੋਇਆ।
ਅਤੇ ਇਹੋ ਜਿਹਾ ਸਾਹਿਬ ਫਿਰ ਦੱਸੋ ਸਾਨੂੰ ਜੇ ਦਸ਼ਾ ਅਤੇ ਦਿਸ਼ਾ ਦੀ ਗੱਲ ਕਰੀਏ ਆਪਾਂ ਮਿਊਜ਼ਿਕ ਇੰਡਸਟਰੀ ਦੀ,
ਜੀ
ਕਿੱਧਰ ਨੂੰ ਜਾ ਰਹੇ ਹਾਂ ਅਸੀਂ?
ਇਹ ਸਵਾਲ ਬੜਾ ਇੱਥੇ
ਕਿਤਾਬ 'ਚ ਪਾਉਂਗੇ ਤੁਸੀਂ।
ਦੇਖੋ ਜੀ, ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਉੱਠੀ ਸੀ ਤਾਂ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਤਿੰਨ ਤਰੀਕੇ ਦੇ ਸਿੰਗਰ ਹੈ। ਇੱਕ ਤਾਂ ਜੋ ਬਹੁਤ ਸੁਰੀਲੇ ਹੈ, ਵਧੀਆ ਗਾ ਰਹੇ ਹੈ, ਇੱਕ ਤਾਂ ਉਹ ਕੈਟੇਗਰੀ ਹੈ। ਇੱਕ ਕੈਟੇਗਰੀ ਉਹ ਹੈ ਜਿਹੜੇ ਬਹੁਤੇ ਸੁਰੀਲੇ ਨਹੀਂ ਹੈ ਪਰ ਉਹ ਸ਼ਾਇਰੀ ਅੱਛੀ ਗਾ ਰਹੇ ਹੈ, ਅੱਛੀ ਸ਼ਬਦਾਵਲੀ ਗਾ ਰਹੇ ਹੈ ਪਰ ਸਿੰਗਿੰਗ ਵਾਈਜ਼ ਐਵਰੇਜ ਨੇ। ਇੱਕ ਕੈਟੇਗਰੀ ਉਹ ਹੈ ਜਿਹੜੇ ਬੌਂਗੇ ਵੀ ਹੈ, ਭੁਲੇਖੇ ਵੀ ਹੈ,
ਰੀਲ ਕਢਾਉਣ ਵਾਲੇ,
ਅਤੇ ਸ਼ਾਇਰੀ ਵਜੋਂ ਵੀ ਉਹਨਾਂ ਦਾ ਹੱਥ ਤੰਗ ਹੈ, ਅਤੇ ਬਸ ਉਹ ਫਲੂਕ ਇੱਕ ਅੱਧਾ ਗਾਣਾ ਚੱਲ ਜਾਂਦਾ ਅਤੇ ਨਾਲ ਪੰਜ ਸੱਤ ਬਾਊਂਸਰ ਰੱਖ ਲੈਂਦੇ ਹੋ, ਫੀਲਿੰਗ ਜ਼ਿਆਦਾ ਹੁੰਦੀ ਹੈ, ਗਾਣਾ ਵਜਾਉਣਾ ਹੁੰਦਾ ਨਹੀਂ।
ਅੱਜ ਤੁਸੀਂ ਮੈਨੂੰ ਟੱਚ ਕਰਕੇ ਦੇਖ ਲਓ, ਕੱਲ੍ਹ ਦਾ ਪਤਾ ਨਹੀਂ।
ਸੋ ਇੱਦਾਂ ਦਾ ਮਾਹੌਲ ਹੈ ਸਰ, ਹਰ ਤਰ੍ਹਾਂ ਦਾ ਕੰਮ ਚੱਲ ਰਿਹਾ, ਅੱਛਾ ਵੀ ਹੈ ਔਰ ਐਵਰੇਜ ਵੀ ਹੈ, ਪਰ ਇਹੀ ਹੈ ਕਿ ਜੋ ਅੱਛਾ ਸੰਗੀਤ ਹੈ ਉਹਦੀ ਜ਼ਿੰਦਗੀ, ਉਹਦੀ ਲਾਈਫ ਜ਼ਿਆਦਾ ਹੈ। ਜੇ ਕੋਈ ਅੱਛਾ ਗਾਣਾ ਗਾਉਂਦਾ ਤਾਂ ਉਹਨੂੰ ਪੰਜ ਸਾਲ ਬਾਅਦ, ਦਸ ਸਾਲ ਬਾਅਦ ਵੀ ਲੋਕ ਸੁਣਦੇ ਆ, ਯਾਦ ਰੱਖਦੇ ਆ। ਜਿਹੜੇ ਤੁੱਕੇ ਵਾਲੇ ਫਲੂਕ ਵਾਲੇ ਹੈ ਉਹ ਅੱਜ ਚੱਲ ਗਿਆ, ਦੂਜੇ ਹਫ਼ਤੇ ਤੀਜੇ ਹਫ਼ਤੇ ਕੋਈ ਨਵਾਂ ਗਾਣਾ ਆ ਗਿਆ ਉਹ ਚੱਲ ਜਾਂਦਾ, ਪਿਛਲੇ ਨੂੰ ਭੁੱਲ ਜਾਂਦੇ ਆ, ਤਾਂ ਉਹਦੀ ਬਹੁਤ ਸ਼ੋਰਟ ਟਰਮ ਲਾਈਫ ਹੈ। ਸੋ ਪਰ ਇਹ ਤਾਂ ਜੀ ਦੁਨੀਆ ਦਾ ਦਸਤੂਰ ਹੈ, ਹਰ ਤਰ੍ਹਾਂ ਦਾ ਕੰਮ ਚੱਲਦਾ, ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਔਰ ਜਿਹੜੇ ਸਰਵਾਈਵ ਕਰ ਰਹੇ ਆ ਉਹ ਵੀ ਸਾਰਿਆਂ ਨੂੰ ਪਤਾ, ਜਿਹੜੇ ਆ ਕੇ ਚਲੇ ਗਏ ਉਹ ਵੀ ਸਾਰਿਆਂ ਨੂੰ ਪਤਾ।
ਜੀ ਮਾਫੀ ਚਾਹੁੰਦਾ, ਅੱਜ ਸਾਡੇ ਕੋਲ ਸਮਾਂ ਥੋੜ੍ਹਾ ਜਿਹਾ ਸੀਮਿਤ ਆ, ਤੇ ਜਾਂਦੀ ਵਾਰ ਦਾ ਹੋ ਜਾ ਸਾਹਿਬ ਕੀ ਸੁਨੇਹਾ ਖਾਸ ਤੌਰ ਤੇ ਨਵੇਂ ਸਿੱਖਦਿਆਂ ਨੂੰ ਜਿਹੜੇ ਗਾਉਣਾ ਚਾਹੁੰਦੇ ਆ ਪਰ ਸਿੱਖ ਕੇ?
ਸਪੈਸ਼ਲੀ ਆਸਟ੍ਰੇਲੀਆ 'ਚ ਜਿੰਨੇ ਕੁ ਪੰਜਾਬੀ ਹੈ ਜੋ ਮੇਰੀ ਆਵਾਜ਼ ਸੁਣ ਰਹੇ ਆ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਅੱਛਾ ਸੁਣੋ, ਅੱਛਾ ਗਾਓ, ਅੱਛੀ ਸ਼ਾਇਰੀ ਨੂੰ ਤੁਸੀਂ ਐਪਰੀਸ਼ੀਏਟ ਕਰੋ, ਔਰ ਜੇ ਤੁਸੀਂ ਆਪ ਗਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਿੱਖੋ, ਕਿਉਂਕਿ ਜੇ ਸਿੱਖ ਕੇ ਗਾਓਗੇ ਤਾਂ ਤੁਹਾਡੀ ਲਾਈਫ ਜ਼ਿਆਦਾ ਰਹੇਗੀ ਐਜ਼ ਅ ਸਿੰਗਰ। ਔਰ ਐਕਸਪੀਰੀਅੰਸ ਲਓ ਪਹਿਲਾਂ, ਕੋਈ ਉਸਤਾਦ ਬਣਾਓ। ਹੁਣ ਇਹਨਾਂ ਨੇ ਅਕੈਡਮੀ ਇੱਥੇ ਖੋਲ੍ਹੀ ਹੋਈ ਹੈ, ਫੋਕ ਐਂਡ ਰੌਕ ਮਿਊਜ਼ਿਕ ਐਂਡ ਡਾਂਸ ਅਕੈਡਮੀ, ਅਤੇ ਪਰਾਏ ਦੇਸ਼ 'ਚ ਤੁਹਾਨੂੰ ਆਪਣਾ ਸੰਗੀਤ ਸਿੱਖਣ ਲਈ ਅਕੈਡਮੀ ਮਿਲ ਰਹੀ ਹੈ, ਆਵਾਜ਼ ਏ ਪੰਜਾਬ ਵਰਗੇ ਸ਼ੋਅ ਮਿਲ ਰਹੇ ਹੈ। ਸੋ ਇਸ ਤੋਂ ਜ਼ਿਆਦਾ ਕੀ ਚਾਹੀਦਾ? ਜੇ ਫਿਰ ਵੀ ਨਹੀਂ ਬੰਦਾ ਸਿੱਖ ਸਕਦਾ ਤਾਂ ਫਿਰ ਤਾਂ ਮਾੜੀ ਗੱਲ, ਆਈ ਥਿੰਕ ਸਿੱਖਣਾ ਚਾਹੀਦਾ ਸਾਰਿਆਂ ਨੂੰ।
ਜੀ ਬਹੁਤ ਖੂਬ, ਬਹੁਤ ਬਹੁਤ ਮਿਹਰਬਾਨੀ।
SBS, 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 SB